ਵਾਰ ਅੱਠਵੀਂ ਦੀ ਚੌਥੀ ਪੌੜੀ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਸਤਨਾਮ ਸ੍ਰੀ ਵਾਹਿਗੁਰੂ ਜੀ, ਕੇਵਡ ਦੁੱਖ ਸੁਖ ਆਖੀਐ, ਕੇਵਡ ਹਰਖ ਸੋਗ ਵਿਸਥਾਰਾ, ਕੇਵਡ ਸੱਚ ਵਖਾਣੀਐ, ਕੇਵਡ ਕੂੜ ਕਮਾਵਣ ਹਾਰਾ, ਕੇਵਡ ਰੁਤੀ ਮਾਹੋ ਕਰ, ਦੇਹ ਰਾਤੀ ਵਿਸਮਾਦ ਵਿਚਾਰਾ, ਆਸਾ ਮਨਸਾ ਕੇਵਡੀ, ਕੇਵਡ ਨੀਂਦ ਭੁੱਖ ਆਹਾਰਾ, ਕੇਵਡ ਆਖਾਂ ਭਾਓ ਭਾਓ, ਸ਼ਾਂਤ ਸਹਿਜ ਉਪਕਾਰ ਵਿਕਾਰਾ, ਤੋਲ ਅਤੋਲ ਨਾ ਤੋਲਣ ਹਾਰਾ, ਤੋਲ ਅਤੋਲ ਨਾ ਤੋਲਣ ਹਾਰਾ, ਕੇਵਡ ਦੁੱਖ ਸੁਖ ਆਖੀਐ, ਕੇਵਡ ਹਰਖ ਸੋਗ ਵਿਸਥਾਰਾ। ਕੀ ਕੁਝ ਸੰਸਾਰ ਜਗਤ ਦੇ ਵਿੱਚ ਉਹਨੇ ਸਾਜਿਆ, ਕਿਤਨਾ ਲੰਬਾ ਕਿਤਨਾ ਵੱਡਾ ਇਸ ਸੰਸਾਰ ਦਾ ਉਸ ਪਰਮੇਸ਼ਰ ਨੇ ਵਿਸਥਾਰ ਕੀਤਾ, ਭਾਵ ਆਪਣਾ ਪਸਾਰਾ ਉਹਨੇ ਪਸਾਰਿਆ। ਕੇਵਡ ਦੁੱਖ ਸੁੱਖ ਆਖੀਐ, ਸੰਸਾਰ ਜਗਤ ਵਿੱਚ ਦੁੱਖ ਕਿਤਨੇ ਨੇ, ਸੰਸਾਰ ਜਗਤ ਦੇ ਵਿੱਚ ਸੁੱਖ ਕਿੰਨੇ ਨੇ, ਕਿਤਨੇ ਕੋ ਆਖੀਏ। ਕਹਿਣ ਲੱਗੇ ਕੇਵਡ ਹਰਖ ਸੋਗ, ਹਰਖ ਦਾ ਅਰਥ ਹੈ ਖੁਸ਼ੀ, ਸੋਗ ਦਾ ਅਰਥ ਹੈ ਗਮੀ। ਕੈਸੇ ਕੈਸੇ ਸੰਸਾਰ ਚ ਹਰਖ ਨੇ, ਕੈਸੇ ਕੈਸੇ ਸੋਗ ਨੇ, ਕੈਸੀਆਂ ਖੁਸ਼ੀਆਂ ਤੇ ਕੈਸੇ ਸੋਗ ਤੇ ਗਮੀਆਂ ਪਰਮਾਤਮਾ ਤੂੰ ਇਸ ਧਰਤੀ ਤੇ ਪੈਦਾ ਕੀਤੀਆਂ ਨੇ। ਭਾਵ ਸੰਸਾਰ ਵਿੱਚ ਕਿੰਨੇ ਲੋਕ ਦੁਖੀ, ਕਿੰਨੇ ਸੁਖੀ, ਕਿੰਨੇ ਖੁਸ਼, ਕਿੰਨੇ ਸੋਗ ਵਿੱਚ ਡੁੱਬੇ ਆ, ਕੋਈ ਨੀ ਬਿਆਨ ਕਰ ਸਕਦਾ। ਇਹ ਸਾਰੇ ਦੇ ਸਾਰੇ ਬੇਅੰਤ ਦੁੱਖ ਸੁਖ ਖੁਸ਼ੀ ਅਤੇ ਗਮੀ, ਇਸ ਦਾ ਵਿਸਥਾਰ ਪਸਾਰਾ ਪ੍ਰਭੂ ਜੀ ਤੁਸੀਂ ਪਸਾਰਿਆ ਹੈ। ਕੇਵਡ ਸੱਚ ਵਖਾਣੀ ਹੈ, ਕੇਵਡ ਕੂੜ ਕਮਾਵਣ ਹਾਰਾ। ਸੱਚ ਨੂੰ ਕਿੱਡਾ ਕੋ ਆਖੀਏ ਕਿ ਸੱਚ ਕਿਤਨਾ ਕੁ ਮਹਾਨ ਹੈ, ਕਿਤਨਾ ਸੱਚ ਤੂੰ ਧਰਤੀ ਤੇ ਪੈਦਾ ਕੀਤਾ ਤੇ ਕਿੰਨੇ ਝੂਠ ਬੋਲਣ ਵਾਲੇ ਪੈਦਾ ਕੀਤੇ ਨੇ। ਉਸ ਅਰਥ ਸਪਸ਼ਟ ਹੋ ਗਿਆ। ਕਹਿਣ ਲੱਗੇ ਕੇਵਡ ਕੂੜ ਕਮਾਵਣ ਹਾਰਾ, ਕਿੰਨੇ ਕੁ ਨੇ ਦੁਨੀਆਂ ਤੇ ਜਿਹੜੇ ਕੂੜ ਕਮਾਉਂਦੇ ਨੇ, ਭਾਵ ਝੂਠ ਦੇ ਆਸਰੇ ਤੇ ਚੱਲ ਰਹੇ, ਝੂਠ ਨੂੰ ਹੀ ਉਹਨਾਂ ਨੇ ਸਹਾਰਾ ਬਣਾ ਲਿਆ ਤੇ ਕੂੜ ਹੀ ਕਮਾ ਰਹੇ, ਕੂੜ ਹੀ ਖਾ ਰਹੇ ਆ ਤੇ ਝੂਠ ਹੀ ਝੂਠ ਸੰਸਾਰ ਜਗਤ ਵਿੱਚ ਬੋਲ ਰਹੇ ਨੇ। ਕਿਤਨੇ ਨੇ ਸੰਸਾਰ ਚ ਤੇ ਕਿਤਨੇ ਨੇ ਜਿਹੜੇ ਸੱਚ ਬੋਲ ਰਹੇ ਹਨ। ਨਿਰੰਕਾਰ ਪਰਮੇਸ਼ਰ ਤੇਰੀ ਮਹਿਮਾ ਦਾ ਕੋਈ ਅੰਤ ਨਹੀਂ ਹੈ, ਤੇਰੀ ਵਡਿਆਈ ਬੇਅੰਤ ਹੈ। ਕੀ ਕੁਛ ਤੂੰ ਸੰਸਾਰ ਜਗਤ ਵਿੱਚ ਪੈਦਾ ਕੀਤਾ ਹੈ ਕੋਈ ਨਹੀਂ ਬਿਆਨ ਕਰ ਸਕਦਾ। ਕੇਵਡ ਰੁਤੀ ਮਾਹੋ ਕਰ, ਦੇਹ ਰਾਤੀ ਵਿਸਮਾਦ ਵਿਚਾਰਾ। ਕਿੰਨੀਆਂ ਕੁ ਰੁੱਤਾਂ, ਕਿੰਨੇ ਕੁ ਮਹੀਨੇ, ਕੈਸੇ ਦਿਨ ਤੇ ਰਾਤ ਦਾ ਵਿਚਾਰ ਸਾਜ ਕੇ ਤੂੰ ਅਸਚਰਜ ਰੂਪ ਵਿੱਚ ਇਹ ਸੰਸਾਰ ਰਚ ਦਿੱਤਾ ਹੈ। ਕੈਸੀਆਂ ਰੁੱਤਾਂ ਬਣਾਈਆਂ ਤੂੰ, ਕੈਸੇ ਮਹੀਨੇ ਬਣਾਏ ਨੇ ਤੂੰ ਪਰਮੇਸ਼ਰ, ਕੈਸੇ ਦਿਨ ਤੇ ਕੈਸੇ ਰਾਤ ਸੂਰਜ ਦੇ ਨਾਲ ਬਣ ਰਹੇ, ਕੈਸੇ ਧਰਤੀ ਘੁੰਮ ਰਹੀ ਹੈ। ਤੇ ਨਿਰੰਕਾਰ ਪਰਮੇਸ਼ਰ ਇਹ ਸੰਸਾਰ ਦਾ ਪਸਾਰਾ ਜਿਵੇਂ ਤੂੰ ਪਸਾਰਿਆ ਤੇ ਦੁਨੀਆਂ ਦੀ ਇਹ ਮਰਿਆਦਾ ਜਿਹੜੀ ਤੂੰ ਬਣਾ ਦਿੱਤੀ ਹੈ, ਇਹ ਅਸਚਰਜ ਰੂਪ ਹੈ ਤੇਰੀ ਮਹਿਮਾ, ਇਹ ਵਿਸਮਾਦ ਰੂਪ ਹੈ ਤੇਰੀ ਮਹਿਮਾ। ਹੈਰਾਨ ਕਰ ਦੇਣ ਵਾਲਾ ਹੈ ਤੇਰਾ ਸੰਸਾਰ ਜਦੋਂ ਤੂੰ ਬਣਾਇਆ ਨਿਰੰਕਾਰ ਪਰਮੇਸ਼ਰ। ਇੱਕ ਖਿਨ ਭਰ ਦੇ ਸਮੇਂ ਅੰਦਰ ਹੀ ਤੂੰ ਇੱਕ ਸ਼ਬਦ ਇੱਕ ਵਾਕ ਦੁਆਰਾ ਸਾਜ ਦਿੱਤਾ, ਪਰ ਨਿਰੰਕਾਰ ਤੇਰੇ ਇੱਕ ਵਾਕ ਨਾਲ ਇਤਨਾ ਪਸਾਰਾ ਪਸਰ ਗਿਆ। ਕਿਤਨਾ ਮਹਾਨ ਹੋਏਗਾ ਤੂੰ, ਕਿਤਨਾ ਬੇਅੰਤ ਹੈ ਤੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਨਹੀਂ ਤੈਨੂੰ ਬਿਆਨ ਕੀਤਾ ਜਾ ਸਕਦਾ। ਆਸਾ ਮਨਸਾ ਕੇਵਡੀ, ਕੇਵਡ ਨੀਂਦ ਭੁੱਖ ਆਹਾਰਾ। ਕੈਸੀ ਆਸਾ, ਕੈਸੀ ਮਨਸਾ, ਇਹ ਕਿਤਨੀ ਵੱਡੀ ਹੈ ਨੀਂਦ ਭੁੱਖ ਤੇ ਆਹਾਰ। ਆਹਾਰ ਦਾ ਅਰਥ ਹੁੰਦਾ ਭੋਜਨ। ਕਹਿਣ ਲੱਗੇ ਨੀਂਦ ਭੁੱਖ ਆਹਾਰ, ਇਹਦੀ ਕਿੰਨੇ ਕੁ ਵਿਚਾਰ ਕਰੀਏ। ਕੈਸੀ ਨੀਂਦ, ਕੈਸੀ ਕੈਸੀ ਭੁੱਖ ਦੁਨੀਆਂ ਵਿੱਚ, ਤੇ ਕੈਸੇ ਕੈਸੇ ਆਹਾਰ, ਭਾਵ ਤੂੰ ਜੋ ਭੋਜਨ ਪ੍ਰਸ਼ਾਦ ਦੁਨੀਆਂ ਨੂੰ ਛਕਣ ਵਾਸਤੇ ਖਾਣ ਵਾਸਤੇ 84 ਲੱਖ ਜੂਨਾਂ ਨੂੰ ਦੇਣਾ ਹੈ, ਕੈਸੀਆਂ ਕੈਸੀਆਂ ਇਹਨਾਂ ਦੇ ਅੰਦਰ ਆਸਾ, ਕੈਸੀਆਂ ਕੈਸੀਆਂ ਇਹਨਾਂ ਦੇ ਅੰਦਰ ਮਨਸਾ, ਕੈਸੇ ਕੈਸੇ ਇਹਨਾਂ ਲੋਕਾਂ ਦੇ ਅੰਦਰ ਮਨ ਚੋਂ ਫੁਰਨੇ ਉੱਠਦੇ ਆ। ਕੀ ਕੁਝ ਤੂੰ ਪੈਦਾ ਕੀਤਾ, ਭਾਵ ਇਹ ਵੀ ਸਾਰਾ ਕੁਛ ਤੂੰ ਬਣਾਇਆ, ਇਹ ਤੂੰ ਪੈਦਾ ਕੀਤਾ ਪਰਮੇਸ਼ਰ, ਇਹਦਾ ਸਿਰਜਣਹਾਰ ਤੂੰ ਹੈ ਮੇਰੇ ਵਾਹਿਗੁਰੂ, ਨਹੀਂ ਤੈਨੂੰ ਬਿਆਨ ਕੀਤਾ ਜਾ ਸਕਦਾ। ਕੇਵਡ ਆਖਾਂ ਭਾਓ ਕਰ, ਭਾਓ ਸ਼ਾਂਤ ਸਹਿਜ ਉਪਕਾਰ ਵਿਕਾਰਾ। ਕਹਿਣ ਲੱਗੇ ਕੇਵਡ ਆਖਾਂ ਭਾਓ ਭਾਓ, ਭਾਓ ਦਾ ਅਰਥ ਹੈ ਪ੍ਰੇਮ, ਭਾਓ ਦਾ ਅਰਥ ਹੈ ਡਰ। ਨਿਰੰਕਾਰ ਪਰਮਾਤਮਾ ਕਈ ਭਾਓ ਤੇ ਕਈ ਭਾਓ ਰੱਖ ਕੇ ਸੰਸਾਰ ਜਗਤ ਨੂੰ ਤੂੰ ਸਿਰਜਿਆ, ਤਰ੍ਹਾਂ ਤਰ੍ਹਾਂ ਦਾ ਪਿਆਰ ਪ੍ਰੇਮ ਵੀ ਤੂੰ ਪੈਦਾ ਕੀਤਾ ਤੇ ਭਾਂਤ ਭਾਂਤ ਦਾ ਡਰ ਵੀ ਇਸ ਧਰਤੀ ਦੇ ਉੱਤੇ ਤੂੰ ਹੀ ਪੈਦਾ ਕੀਤਾ ਹੈ। ਫਿਰ ਕਹਿਣ ਲੱਗੇ ਸ਼ਾਂਤ ਰਸ ਵੀ ਤੂੰ ਹੀ ਬਣਾਇਆ, ਸਹਿਜ ਅਵਸਥਾ ਵੀ ਤੂੰ ਹੀ ਬਣਾਈ ਹੈ, ਦੁਨੀਆਂ ਦੇ ਉੱਤੇ ਉਪਕਾਰ ਕਰਨੇ ਚਾਹੀਦੇ ਆ, ਭਲਾ ਕਰਨਾ ਚਾਹੀਦਾ, ਇਹ ਵੀ ਤੂੰ ਹੀ ਬਣਾਇਆ, ਤੇ ਵਿਕਾਰ ਕਿੰਨੇ ਬਣਾਏ ਨੇ, ਇਹ ਵੀ ਤੂੰ ਬਣਾਏ। ਫਿਰ ਬਚਨ ਸੁਣਿਓ ਸਾਧ ਸੰਗਤ, ਉਹਨੇ ਕੀ ਕੁਝ ਦੁਨੀਆਂ ਚ ਬਣਾਇਆ। ਭਾਈ ਗੁਰਦਾਸ ਜੀ ਨੇ ਬੜੀ ਕਮਾਲ ਦੀ ਬਾਤ ਆਖੀ, ਕਹਿਣ ਲੱਗੇ ਕੇਵਡ ਆਖਾਂ, ਭਾਵ ਮੈਂ ਕਿੱਦਾਂ ਆਖਾਂ, ਕਿਵੇਂ ਬਿਆਨ ਕਰਾਂ ਮੈਂ ਤੇਰੇ ਇਸ ਸੰਸਾਰ ਦੇ ਪਸਾਰੇ ਨੂੰ, ਭਾਉ ਭਉ ਸ਼ਾਂਤ ਸਹਿਜ ਉਪਕਾਰ ਵਿਕਾਰਾ। ਕਹਿਣ ਲੱਗੇ ਕੇਵਡ ਆਖਾਂ, ਮੈਂ ਕਿਸ ਤਰ੍ਹਾਂ ਇਹਦਾ ਬਿਆਨ ਕਰਾਂ। ਭਾਉ ਮਤਲਬ ਪ੍ਰੇਮ, ਭਉ ਭਾਵ ਡਰ, ਸ਼ਾਂਤ ਸ਼ਾਂਤ ਰਸ ਐਂ ਟਕਾ। ਕਹਿਣ ਲੱਗੇ ਸਹਿਜ ਸਹਿਜ ਅਵਸਥਾ, ਜਦੋਂ ਕਿਤੇ ਮਨ ਭਟਕਦਾ ਨਹੀਂ ਹੈ। ਉਪਕਾਰ ਦੁਨੀਆਂ ਦੇ ਵਿੱਚ ਉਪਕਾਰ ਕਰਨਾ, ਭਲਾ ਕਰਨਾ ਦੂਜਿਆਂ ਦਾ, ਤੇ ਵਿਕਾਰਾ, ਕਹਿਣ ਲੱਗੇ ਜਿੰਨੇ ਵਿਕਾਰ ਨੇ ਇਹ ਸਾਰੇ ਦਾ ਸਾਰਾ ਕੁਝ, ਭਾਵੇਂ ਭਾਉ ਹੈ ਭਾਵੇਂ ਭਉ ਆ, ਸ਼ਾਂਤੀ ਹੈ ਸਹਿਜ ਹੈ ਉਪਕਾਰ ਦਇਆ ਆਦਿਕ ਤੇ ਵਿਕਾਰ ਨੇ, ਇਹ ਸਾਰੇ ਦੇ ਸਾਰਿਆਂ ਨੂੰ ਮੈਂ ਕਿਵੇਂ ਬਿਆਨ ਕਰਾਂ ਪਰਮੇਸ਼ਰ, ਜੋ ਕੁਛ ਤੂੰ ਇਸ ਧਰਤੀ ਦੇ ਉੱਤੇ ਪੈਦਾ ਕੀਤਾ ਹੈ। ਤੋਲ ਅਤੋਲ ਨਾ ਤੋਲਣ ਹਾਰਾ, ਉਸ ਪਰਮੇਸ਼ਰ ਦੀ ਸ੍ਰਿਸ਼ਟੀ ਤੋਲਣ ਤੋਂ ਅਤੋਲ ਹੈ, ਭਾਵ ਕੋਈ ਉਹਦੀ ਸ੍ਰਿਸ਼ਟੀ ਨੂੰ ਉਹਦੇ ਸਾਜੇ ਹੋਏ ਇਸ ਪਸਾਰੇ ਨੂੰ ਤੋਲ ਨਹੀਂ ਸਕਦਾ, ਤੇ ਨਾ ਕੋਈ ਜੀਵ ਤੋਲਣ ਹਾਰਾ, ਭਾਵ ਤੋਲਣ ਵਾਲਾ ਵੀ ਕੋਈ ਨਹੀਂ। ਇਹ ਤੇ ਠੀਕ ਆ ਕਿ ਸਾਰੀ ਦੀ ਸਾਰੀ ਸ੍ਰਿਸ਼ਟੀ ਇਹ ਤੋਲ ਤੋਂ ਅਤੋਲ ਆ, ਨਹੀਂ ਤੋਲੀ ਜਾ ਸਕਦੀ, ਨਹੀਂ ਉਹਦਾ ਪਸਾਰਿਆ ਪਸਾਰਾ ਤੋਲਿਆ ਜਾ ਸਕਦਾ, ਪਰ ਤੋਲਣ ਵਾਲਾ ਵੀ ਕੋਈ ਐਸਾ ਜੀਵ ਨਹੀਂ ਹੈ ਸੰਸਾਰ ਜਗਤ ਦੇ ਵਿੱਚ। ਨਿਰੰਕਾਰ ਪਰਮੇਸ਼ਰ ਆਪਣੀ ਸਾਜੀ ਕੁਦਰਤ ਨੂੰ ਆਪ ਹੀ ਜਾਣਦਾ ਹੈ। ਇਹ ਅਖੀਰਲੀ ਪੰਕਤੀ ਹੈ ਇਸ ਪੌੜੀ ਦੀ, ਤੋਲ ਅਤੋਲ ਨਾ ਤੋਲਣ ਹਾਰਾ, ਇਹ ਸ੍ਰਿਸ਼ਟੀ ਤੋਲਣ ਤੋਂ ਅਤੋਲ ਹੈ, ਨਹੀਂ ਤੋਲੀ ਜਾ ਸਕਦੀ, ਕੋਈ ਵੀ ਜੀਵ ਤੋਲਣ ਹਾਰਾ ਨਹੀਂ ਹੋ ਸਕਦਾ, ਪੈਦਾ ਹੀ ਨਹੀਂ ਹੋਇਆ ਐਸਾ ਜਿਹੜਾ ਉਹਦਾ ਪਾਰਾ ਵਾਰ ਪਾ ਸਕਦਾ ਹੋਵੇ। ਵਾਰ ਅੱਠਵੀਂ ਦੀ ਪੰਜਵੀਂ ਪੌੜੀ ਵਿੱਚ ਅਗਲੇ ਪਾਵਨ ਬਚਨ ਉਚਾਰਨ ਕਰ ਰਹੇ ਹਨ ਆਪਣੇ ਮੁਖਾਰ ਬਿੰਦ ਤੋਂ। ਕੇਵਡ ਤੋਲ ਸੰਯੋਗ ਦਾ, ਕੇਵਡ ਤੋਲ ਵਿਯੋਗ ਵਿਚਾਰਾ, ਕੇਵਡ ਹੱਸਣ ਆਖੀਐ ਕੇਵਡ ਰੋਵਣ ਦਾ ਬਿਸਥਾਰਾ। ਕੇਵਡ ਹੈ ਨਿਰਵਿਰਤ ਪੱਖ, ਕੇਵਡ ਹੈ ਪਰਵਿਰਤ ਪਸਾਰਾ। ਕੇਵਡ ਆਖਾਂ ਪੁੰਨ ਪਾਪ, ਕੇਵਡ ਆਖਾਂ ਮੋਖ ਦੁਆਰਾ। ਕੇਵਡ ਕੁਦਰਤ ਆਖੀਐ ਇੱਕ ਦੂੰ ਕੁਦਰਤ ਲੱਖ ਅਪਾਰਾ। ਦਾਨੈ ਕੀਮਤ ਨਾ ਪਵੈ, ਕੇਵਡ ਦਾਤਾ ਦੇਵਨ ਹਾਰਾ। ਅਕਥ ਕਥਾ ਅਬ ਗਤ ਨਿਰਧਾਰਾ, ਅਕਥ ਕਥਾ ਅਬ ਗਤ ਨਿਰਧਾਰਾ। ਕੇਵਡ ਤੋਲ ਸੰਯੋਗ ਦਾ, ਕੇਵਡ ਤੋਲ ਵਿਯੋਗ ਵਿਚਾਰਾ, ਸੰਯੋਗ ਅਤੇ ਵਿਯੋਗ ਦੇ ਤੋਲ ਦਾ ਕਿੰਨਾ ਕੁ ਵਿਚਾਰ ਕਰੀਏ। ਸੰਯੋਗ ਦਾ ਅਰਥ ਹੈ ਮਿਲਾਪ, ਵਿਯੋਗ ਦਾ ਅਰਥ ਹੈ ਵਿਛੋੜਾ। ਕੈਸੇ ਪਰਮੇਸ਼ਰ ਤੇਰੇ ਨਾਲ ਮਿਲੇ ਹੋਏ ਨੇ ਤੇ ਕੈਸੇ ਤੇਰੇ ਨਾਲੋਂ ਵਿਛੜੇ ਹੋਏ ਨੇ। ਭਾਵ ਇਹ ਜਿਹੜਾ ਸੰਯੋਗ ਤੇ ਵਿਯੋਗ ਦਾ ਪਸਾਰਾ ਵੀ ਹੈ ਨਾ, ਉਹ ਵੀ ਤੂੰ ਸੰਸਾਰ ਵਿੱਚ ਸਾਜਿਆ। ਇੱਕ ਤੇ ਸੰਯੋਗ ਵਿਯੋਗ ਹੈ, ਪਰਮਾਤਮਾ ਨਾਲ ਸੰਯੋਗ ਹੋ ਜਾਣਾ, ਮਿਲ ਪੈਣਾ ਉਹਨੂੰ। ਸੰਯੋਗ ਵਿਯੋਗ ਦੋਏ ਕਾਰ ਚਲਾਵੈ, ਲਿਖੇ ਆਵੈ ਭਾਗ। ਸੰਯੋਗ ਤੇ ਵਿਯੋਗ ਸੰਸਾਰ ਦੀ ਕਾਰ ਚਲਾ ਰਹੇ। ਜਿੱਥੇ ਪਰਮਾਤਮਾ ਦੇ ਨਾਲ ਸੰਯੋਗ ਦੀ ਗੱਲ ਤੇ ਪਰਮੇਸ਼ਰ ਨਾਲ ਮਿਲਣਾ ਜਾਂ ਰੱਬ ਤੋਂ ਵਿਛੋੜਾ ਹੋ ਜਾਣਾ, ਇਹ ਤੇ ਹੈ ਹੀ ਹੈ ਧਰਮ ਦੀ ਦੁਨੀਆਂ ਚ। ਸੰਸਾਰ ਜਗਤ ਦੇ ਵਿੱਚ ਵੀ ਇੱਕ ਦੂਸਰੇ ਦੇ ਨਾਲ, ਇਹਨਾਂ ਮਨੁੱਖਾਂ ਦੇ, ਇਹਨਾਂ ਜੀਵਾਂ ਦੇ, ਇਹਨਾਂ ਜੀਵ ਜੰਤੂਆਂ ਦੇ ਕੈਸੇ ਸੰਯੋਗ ਤੇ ਵਿਯੋਗ ਸੰਸਾਰ ਜਗਤ ਵਿੱਚ ਚੱਲ ਰਹੇ ਨੇ। ਤੇ ਨਿਰੰਕਾਰ ਪਰਮੇਸ਼ਰ ਇਹ ਕਿੰਨੀ ਕੁ ਵਿਚਾਰ ਕਰੀਏ ਦੁਨੀਆਂ ਚ ਕਿ ਸੰਯੋਗ ਵਿਯੋਗ ਦਾ ਇਹ ਜਿਹੜਾ ਪਸਾਰਾ ਤੂੰ ਪਸਾਰਿਆ ਹੈ ਇਹ ਕਿੰਨਾ ਕੁ ਹੈ। ਇੱਕ ਖਿੰਨ ਖਿੰਨ ਦੇ ਸਮੇਂ ਵਿੱਚ ਕਈ ਜੀਵ ਇੱਕ ਦੂਸਰੇ ਨਾਲ ਮਿਲ ਰਹੇ ਆ, ਹਰ ਖਿੰਨ ਹਰ ਖਿੰਨ ਅੱਖ ਝਪਣ ਜਿੰਨੇ ਸਮੇਂ ਅੰਦਰ ਕਈ ਜੀਵ ਇੱਕ ਦੂਜੇ ਤੋਂ ਵਿਛੜ ਰਹੇ ਆ। ਇਹ ਸੰਯੋਗ ਵਿਯੋਗ ਦਾ ਵਿਚਾਰ ਕਿਤਨਾ ਕੁ ਕਰੀਏ, ਇਹ ਵੀ ਪਸਾਰਾ ਤੂੰ ਬੇਅੰਤ ਪਸਾਰਿਆ ਹੈ। ਕੇਵਡ ਹੱਸਣ ਆਖੀਐ ਕੇਵਡ ਰੋਵਣ ਦਾ ਵਿਸਥਾਰਾ। ਕਿੰਨਾ ਹੱਸਣ ਤੇ ਕਿੰਨਾ ਰੋਣ ਦਾ ਵਿਸਥਾਰ ਕਰੀਏ। ਹਰ ਖਿੰਨ ਪਲ ਕੋਈ ਹੱਸ ਰਿਹਾ, ਹਰ ਖਿੰਨ ਪਲ ਕੋਈ ਰੋ ਰਿਹਾ। ਭਾਵ ਕੋਈ ਦੁਖੀ ਹੋ ਰਿਹਾ ਕੋਈ ਖੁਸ਼ ਹੋ ਰਿਹਾ, ਇਹ ਇਕੱਲੇ ਇਨਸਾਨਾਂ ਦੀ ਗੱਲ ਥੋੜੀ, ਮਨੁੱਖਾਂ ਦੀ। 84 ਲੱਖ ਜੂਨਾਂ ਦੇ ਵਿੱਚ ਕੋਈ ਜੀਵ ਦੁਖੀ ਹੈ, ਕੋਈ ਜੀਵ ਖੁਸ਼ ਹੈ, ਕਈ ਪ੍ਰਾਣੀ ਖੁਸ਼ ਨੇ, ਕਈ ਪ੍ਰਾਣੀ ਦੁਖੀ ਨੇ। ਹਰ ਖਿਨ, ਹਰ ਪਲ, ਹਰ ਸਮੇਂ ਕੋਈ ਹੱਸ ਰਿਹਾ ਹੈ, ਕੋਈ ਰੋ ਰਿਹਾ ਹੈ। ਇਹ ਹੱਸਣ ਖੇਡਣ ਦਾ ਤੇ ਰੋਵਣ ਆਦਿਕ ਦਾ ਵਿਸਥਾਰਾ ਕਿੰਨਾ ਕੁ ਤੂੰ ਇਹ ਪਸਾਰ ਪਸਾਰਿਆ ਹੈ, ਨਹੀਂ ਬਿਆਨ ਕੀਤਾ ਜਾ ਸਕਦਾ। ਕੇਵਡ ਹੈ ਨਿਰਵਿਰਤ ਪੱਖ, ਕੇਵਡ ਹੈ ਪਰਵਿਰਤ ਪਸਾਰਾ। ਨਿਰਵਿਰਤ ਪੱਖ ਦਾ ਅਰਥ ਹੈ ਸੰਸਾਰ ਛੱਡ ਜਾਣਾ, ਤੇ ਪਰਵਿਰਤ ਪੱਖ ਦਾ ਅਰਥ ਹੈ ਗ੍ਰਸਥ ਜੀਵਨ, ਸੰਸਾਰ ਜਗਤ ਦੇ ਵਿੱਚ ਰਹਿਣਾ, ਭਾਵ ਪ੍ਰਵਿਰਤੀ, ਸੰਸਾਰ ਜਗਤ ਵਿੱਚ ਪ੍ਰਵਿਰਤ ਹੋਣਾ, ਤੇ ਨਿਰਵਿਰਤ ਸੰਸਾਰ ਜਗਤ ਛੱਡ ਜਾਣਾ। ਕੇਵਡ ਹੈ ਨਿਰਵਿਰਤ ਪੱਖ, ਸੰਸਾਰ ਛੱਡ ਜਾਣ ਵਾਲੇ ਕਿਤਨੇ ਹਨ, ਤੇ ਕੇਵਡ ਹੈ ਪਰਵਿਰਤ ਪਸਾਰਾ, ਤੇ ਗ੍ਰਸਥ ਜੀਵਨ ਦੇ ਵਿੱਚ ਕਿੱਡਾ ਕੁ ਵੱਡਾ ਪਸਾਰਾ ਪਰਮਾਤਮਾ ਤੋਂ ਪਸਾਰਿਆ ਹੈ। ਕੈਸੇ ਨੇ ਜਿਹੜੇ ਸੰਸਾਰ ਜਗਤ ਛੱਡ ਕੇ, ਦੁਨੀਆਂ ਛੱਡ ਕੇ ਕੋਈ ਜੰਗਲਾਂ ਪਹਾੜਾਂ ਚ ਬੈਠਾ ਆ, ਭਾਵ ਨਿਰਵਿਰਤ ਪੱਖ ਹੈ ਉਹਨਾਂ ਦਾ। ਤੇ ਕਈ ਐਸੇ ਨੇ ਜਿਹੜੇ ਪ੍ਰਵਿਰਤ ਪੱਖ ਸੰਸਾਰ ਜਗਤ ਵਿੱਚ ਰਹਿ ਰਹੇ, ਪਰਿਵਾਰ ਆਪਣੇ ਬੱਚਿਆਂ ਚ ਰਹਿ ਰਹੇ, ਪਰ ਇਹ ਕਿੱਡਾ ਕੁ ਵੱਡਾ ਪਸਾਰਾ ਹੈ ਤੇਰਾ ਨਿਰੰਕਾਰ ਪਰਮੇਸ਼ਰ, ਨਹੀਂ ਬਿਆਨ ਕੀਤਾ ਜਾ ਸਕਦਾ। ਪਸਾਰਿਆ ਇਹ ਸਾਰਾ ਪਸਾਰਾ ਨਿਰਵਿਰਤ ਅਤੇ ਪ੍ਰਵਿਰਤ ਦਾ ਤੂੰ ਹੀ ਹੈ। ਕੇਵਡ ਆਖਾਂ ਪੁੰਨ ਪਾਪ, ਕੇਵਡ ਆਖਾਂ ਮੋਖ ਦੁਆਰਾ। ਪਾਪ ਪੁੰਨ ਕਿੱਡਾ ਕੁ ਆਖਾਂ, ਮੁਕਤੀ ਦਾ ਦੁਆਰਾ ਕਿਤਨਾ ਕੁ ਆਖਾਂ। ਨਿਰੰਕਾਰ ਪਰਮੇਸ਼ਰ, ਇਹ ਪੁੰਨ, ਇਹ ਪਾਪ, ਇਹ ਮੁਕਤੀ, ਤੇਰੇ ਘਰ ਤੱਕ ਪਹੁੰਚ ਜਾਣਾ, ਵਿਸ਼ਿਆਂ ਵਿਕਾਰਾਂ ਪਾਪਾਂ ਤੋਂ ਮੁਕਤ ਹੋ ਕੇ ਪੁੰਨੀ ਹੋ ਜਾਣਾ, ਕਿਤਨਾ ਕੁ ਵੱਡਾ ਪਸਾਰਾ ਸੰਸਾਰ ਜਗਤ ਵਿੱਚ ਨਿਰੰਕਾਰ ਪਰਮੇਸ਼ਰ ਇਹ ਤੂੰ ਪਸਾਰਿਆ ਹੈ, ਕੋਈ ਵੀ ਇਸ ਦਾ ਵਰਣਨ ਨਹੀਂ ਕਰ ਸਕਦਾ, ਕੋਈ ਵੀ ਇਸ ਦਾ ਬਿਆਨ ਅਕਾਲ ਪੁਰਖ ਵਾਹਿਗੁਰੂ ਜੀ ਨਹੀਂ ਕਰ ਸਕਦਾ, ਜਿਤਨੀ ਵੱਡੀ ਤੇਰੀ ਕੁਦਰਤ ਤੇ ਤੇਰਾ ਇਹ ਪਸਾਰਾ ਪਰਮਾਤਮਾ ਤੂੰ ਪਸਾਰਿਆ ਹੋਇਆ ਹੈ। ਕੇਵਡ ਕੁਦਰਤ ਆਖੀਐ ਇੱਕ ਦੂੰ, ਕੁਦਰਤ ਲੱਖ ਅਪਾਰਾ। ਤੇਰੀ ਕੁਦਰਤ ਕਿੱਡੀ ਕੁ ਵੱਡੀ ਆਖੀਐ, ਇੱਕ ਤੋਂ ਇੱਕ ਲੱਖਾਂ ਹਜ਼ਾਰਾਂ ਅੱਗੇ ਤੋਂ ਅੱਗੇ ਹੀ ਤੇਰਾ ਪਸਾਰਾ ਜਿਹੜਾ ਹੈ ਉਹ ਚੱਲਦਾ ਜਾਂਦਾ ਹੈ। ਕੈਸੇ ਕੈਸੇ ਤੂੰ ਸੰਸਾਰ ਜਗਤ ਦੇ ਵਿੱਚ ਪਸਾਰੇ ਪਸਾਰੇ ਆ। ਨਿਰੰਕਾਰ ਪਰਮੇਸ਼ਰ, ਜਦੋਂ ਤੇਰਾ ਵਰਣਨ ਕਰਨ ਲੱਗਦੇ ਹਾਂ, ਉਸ ਤੋਂ ਅਗਾਂਹ, ਉਸ ਤੋਂ ਹੋਰ ਅਗਾਂਹ, ਉਸ ਤੋਂ ਹੋਰ ਅਗਾਂਹ ਹੈ ਤੇਰੀ ਕੁਦਰਤ, ਨਹੀਂ ਤੇਰਾ ਵਰਣਨ ਕੀਤਾ ਜਾ ਸਕਦਾ। ਦਾਨੈ ਕੀਮਤ ਨਾ ਪਵੈ, ਕੇਵਡ ਦਾਤਾ ਦੇਵਨ ਹਾਰਾ। ਬੜੇ ਬੜੇ ਦਾਨੇ ਪ੍ਰਧਾਨੇ, ਬੜੇ ਬੜੇ ਸਿਆਣੇ ਤੇ ਅਕਲਮੰਦ ਲੋਕ ਵੀ ਸੰਸਾਰ ਜਗਤ ਵਿੱਚ ਹਨ, ਪਰੰਤੂ ਨਿਰੰਕਾਰ ਪਰਮੇਸ਼ਰ ਕੋਈ ਵੀ ਤੇਰੀ ਕੀਮਤ ਨਹੀਂ ਪਾ ਸਕਦਾ। ਕੈਸੀਆਂ ਕੈਸੀਆਂ ਦਾਤਿਆਂ ਤੂੰ ਸੰਸਾਰ ਨੂੰ ਦਾਤਾਂ ਦੇ ਰਿਹਾ ਹੈ, ਕੌਣ ਤੇਰਾ ਵਰਣਨ ਕਰ ਸਕਦਾ ਹੈ? ਤੇਰੇ ਪਾਲਣ ਪੋਖਣ ਦਾ ਜੋ ਖਜ਼ਾਨਾ ਤੂੰ ਖੋਲ੍ਹ ਦਿੱਤਾ ਨਾ ਦੁਨੀਆਂ ਵਾਸਤੇ, ਉਸ ਦਾ ਕੋਈ ਅੰਤ ਨਹੀਂ ਹੈ। ਵਾਹਿਗੁਰੂ ਦਾਤਾ ਜੋ ਦਾਤਾਂ ਦੇ ਰਿਹਾ ਹੈ, ਕੌਣ ਕਹਿ ਸਕੇ ਕਿ ਉਹਦੇ ਭੰਡਾਰੇ ਕਿੰਨੇ ਕੁ ਵੱਡੇ ਹੈ? ਬਾਣੀ ਚ ਵੀ ਵਚਨ ਆਏ ਨਾ, ਤੇਰੇ ਦਾਨੇ ਕੀਮਤ ਨਾ ਪਵੈ। ਤੂੰ ਦਾਤਾ ਹੈ, ਤੇਰੇ ਦਿੱਤੇ ਦਾਨ, ਤੇਰੀਆਂ ਦਿੱਤੀਆਂ ਬਖਸ਼ਿਸ਼ਾਂ, ਤੇਰੀਆਂ ਦਿੱਤੀਆਂ ਰਹਿਮਤਾਂ ਕੌਣ ਵਰਣਨ ਕਰ ਸਕਦਾ ਹੈ? ਅੱਜ ਦੇ ਬਚਨਾਂ ਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਦਾਨੇ ਕੀਮਤ ਨਾ ਪਵੈ, ਕੇਵਡ ਦਾਤਾ ਦੇਵਨ ਹਾਰ। ਉਹ ਦਾਤਾ ਕਿੱਡਾ ਕੁ ਵੱਡਾ ਜਿਹੜਾ ਸਾਨੂੰ ਦਾਤਾਂ ਦੇ ਰਿਹਾ। ਬੜੇ ਬੜੇ ਸਿਆਣੇ ਅਕਲਮੰਦ ਸੰਸਾਰ ਜਗਤ ਵਿੱਚ ਉਹਦੀ ਮਹਿਮਾ ਦਾ ਵਰਣਨ ਨਹੀਂ ਕਰ ਸਕੇ। ਤੇਰੇ ਦਾਨੇ ਕੀਮਤ ਨਾ ਪਵੈ, ਇਸ ਦਾਤੇ ਕਮਣ ਸ਼ੁਮਾਰ। ਉਹਦਾ ਕੋਈ ਸ਼ੁਮਾਰ ਹੈ? ਉਹ ਬੇਸ਼ੁਮਾਰ ਹੈ, ਬੇਅੰਤ ਹੈ ਉਹ ਨਿਰੰਕਾਰ ਪਰਮੇਸ਼ਰ, ਨਹੀਂ ਉਹਦਾ ਕੋਈ ਵਰਣਨ ਕਰ ਸਕਦਾ। ਅਕਥ ਕਥਾ ਅਬ ਗਤ ਨਿਰਤ ਹਰਾ। ਸਾਧ ਸੰਗਤ, ਉਹਦੀ ਕਥਾ ਅਕਥ ਹੈ, ਨਿਰੰਕਾਰ ਪਰਮੇਸ਼ਰ ਦੀ ਮਹਿਮਾ ਅਕਥ ਹੈ। ਕਥਨਾ ਕਥੀ ਨਾ ਆਵੇ ਤੋਠ, ਕਥ ਕਥ ਕਥੀ ਕੋਟੀ ਕੋਟ ਕੋਟ। ਅਬ ਗਤ ਤੇ ਨਿਰਾਧਾਰ ਹੈ, ਕੋਈ ਵੀ ਉਸ ਨਿਰੰਕਾਰ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ, ਬਿਆਨ ਹੀ ਨਹੀਂ ਕਰ ਸਕਦਾ। ਅਬਗਤ ਕਹਿੰਦੇ ਆ ਜਿਸ ਦੀ ਗਤੀ ਲਖੀ ਨਾ ਜਾ ਸਕਦੀ ਹੋਵੇ, ਭਾਵ ਬਿਆਨ ਨਾ ਕੀਤੀ ਜਾ ਸਕਦੀ ਹੋਵੇ। ਅਬਗਤ ਨਿਰਧਾਰਾ, ਤੂੰ ਸਾਰੇ ਜਗਤ ਸੰਸਾਰ ਪਰਮੇਸ਼ਰ ਦੇ ਵਿੱਚ ਜੋ ਕੁਛ ਪੈਦਾ ਕੀਤਾ ਮੇਰੇ ਵਾਹਿਗੁਰੂ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਅਕਥ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਵਾਰ 8ਵੀਂ ਦੀ 6ਵੀਂ ਪੌੜੀ ਵਿੱਚ ਪਾਵਨ ਬਚਨ ਫੁਰਮਾਨ ਕਰ ਰਹੇ ਹਨ। 84 ਲੱਖ ਜੂਨ ਵਿੱਚ ਮਾਨਸ ਜਨਮ ਦੁਲੰਬ ਉਪਾਇਆ। 4 ਵਰਨ 4 ਮਜ਼ਹਬਾਂ, ਹਿੰਦੂ ਮੁਸਲਮਾਨ ਸਦਾਇਆ। ਕਿਤੜੇ ਪੁਰਖ ਵਖਾਣੀਅਨ, नार सुमार अगणत गणाया, त्रै गुण माया चलत है ब्रह्मा विष्णु महेश रचाया। वेद कतेबा वाच दे एक साहिब दोए राह चलाया, शिव शक्ति विच खेल कर जोग भोग बहु चलत बनाया। साध असाध संगत फल पाया, साध असाध संगत फल पाया। लख 84 जून विच, कहन लगे 84 लख जूनिया विच मानस जन्म दुलंब उपाया। जेड़ा मानस जन्म है यह उस निरंकार परमेश्वर ने दुर्लभ पैदा किया है, कीमती है, सत्कार योग है। 84 लख जून उपाई मानस को प्रभ दी वड्याई, लख 84 भ्रमत्या दुर्लभ जन्म पायो। भगत कबीर साहब जी ने भी फुरमान किए बचन, कबीर मानस जन्म दुलंब है होए ना बारे बार, ज्यों बनफल पाके पोए गिरह बाहर न लागे डार। बाकी जड़ियां जूना ने ना उदे विच नाम नहीं जपया जा सकता, सिमरन नहीं किया जा सकता, उन्हां जूना विच सतसंगत नहीं की जा सकती, अमृत वेले उठ के बाणी नहीं पढ़ी जा सकती, गुरबाणी नू अपने जीवन का आधार आसरा नहीं बनाया जा सकता। वाहिगुरु 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 नहीं आराध्या जा सकता। शुभ कर्म सत संतोख दया धर्म तीरज वाले नहीं अपनाए जा सकते। सत संगत विच आके निरंकार परमात्मा की इबादत विच उदी बंदगी विच नहीं जुड़िया जा सकता। इसलिए मानस जन्म दुर्लभ है, मानस जन्म सब तो कीमती है, ते मिलिया है परमात्मा की बंदगी करने वास्ते, ताकि दोबारा तेनों फिर 84 लख जूना विच ना पैना पवे, परमात्मा दे चरणा च प्रवान होके मुक्त हो जाए, उदे विच लीन हो जाए। बड़िया जन्मा तो असी परमेश्वर नालों विछड़े हैं, ये आत्मा साड़ी भटक रही है, परमेश्वर तो विछड़ी है। बहुत जन्म विछड़े थे माधो, एहो जन्म तुम्हारे लेखे, कह रवदास आस लग जीवो चिर पयो दर्शन देखे। निरंकार परमात्मा तो विछड़े हैं, जो बचन आता ना चिर पयो दर्शन देखे, तेरा दर्शन देखिया नू बड़ा चिर हो गया। इसका सीधा जिहा मतलब यह है कि आपां कदे उस मालक नू पहला भी मिले हुए, जिस नू अज तक आपां मिले ही नहीं, जिस दा अज तक आपां कदे दर्शन ही नहीं कीता, उहदे वास्ते आपां इह वचन नहीं वरत सकते कि तैनू मिलिया नू बड़ा चिर हो गया। चिर पयो दर्शन देखे, इहदा भाव कदे उस परमात्मा नू कदे उस वाहिगुरु नू आपां पहला भी मिले, तां वचन आख्या चिर पयो दर्शन देखे, तेरा दर्शन देखिया नू बड़ा चिर हो गया, बड़ी देर हो गई है हुण फिर मिलन नू दिल करदा। बहुत जन्म बिछड़े थे माधो, इत्थे ते भगत रविदास जी ने एक वारी आख्या ना कि कह रविदास आस लग जीवो चिर पयो दर्शन देखे, तेरे दर्शनां नू बड़ा चिर हो गया, कीतिया नू आस रख के जी रहा हां कि इस मानस जन्म च फिर तेरा दर्शन होएगा। इत्थे एक वारी बचन आया चिर पयो दर्शन देखे, सतगुरु जी ने एक जगह ते बाणी च चार वारी ये शब्द वरत्या, कहन लगे चिर 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 पयो, मन बहुत प्यास लगी, तेरे दर्शन कीतिया नू बड़ा चिर हो गया, मालका हुण फिर प्यास लगी है, तेरे दर्शना दी कर कृपा, अपना दीदार बख्श। इसलिए उहदे दर्शना दी तांग, उहदे दर्शना दी लालसा, ते उहदा दीदार पाउणा, ते उहदी याद विच जुड़ के उहदे च लीन होना, यह मानस जन्म विच ही हो सकता है। इसलिए भाई साहब भाई गुरदास जी फरमान कर रहे ने, लख 84 जून विच मानस जन्म दुलंब उपाया। 84 लख जूना विच यह जिहड़ा मनुख जन्म है, वड्डा दुर्लभ परमेश्वर ने पैदा किया है, बहुत कीमती है, उहदी बख्शिश नाल प्राप्त होया है। चार वर्ण चार मजहबां हिंदू मुसलमान सदाया, चार वर्ण उन्ने पैदा किए, खत्री ब्राह्मण वैश ते शूद्र, चार वर्ण करके, और मुसलमाना दे विच भी चार मजहब पैदा करके हिंदू मुसलमान उन्हें थाप दिते। चार वर्ण चार मजहब हिंदू मुसलमान सदाया, ये चार वर्ण पैदा करके उन्हें मुसलमाना दे विच भी वख वख फिरके परमेश्वर ने ही पैदा किते, अपने आप नू कोई हिंदू सदवाया कोई संसार विच मुसलमान सदवाउंदा है। ਕਿਤੜੇ ਪੁਰਖ ਵਖਾਣੀਅਨ ਨਾਰ ਸ਼ੁਮਾਰ ਅਗਣਿਤ ਗਣਾਇਆ। ਕਈ ਪੁਰਸ਼ ਕਹੀਦੇ ਕਿ ਇਹ ਮਰਦ ਨੇ, ਕਈ ਇਸਤਰੀਆਂ ਰਚੀਆਂ, ਭਾਵ ਉਹਦੀ ਗਿਣਤੀ ਅਣਗਿਣਤ ਰੱਖੀ ਹੈ। ਸੰਸਾਰ ਵਿੱਚ ਕਿਤਨੇ ਮਰਦ ਨੇ, ਕਿਤਨੀਆਂ ਇਸਤਰੀਆਂ ਨੇ, ਉਹਨਾਂ ਦੀ ਕੋਈ ਗਿਣਤੀ ਹੈਗੀ ਹੈ? ਭਾਈ ਗੁਰਦਾਸ ਜੀ ਕਹਿੰਦੇ ਕਿਤਨਾ ਕੁਛ ਉਸ ਨਿਰੰਕਾਰ ਪਰਮੇਸ਼ਰ ਨੇ ਅਣਗਿਣਤ ਰੂਪ ਦੇ ਵਿੱਚ, ਜਿਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ। ਤ੍ਰੈ ਗੁਣ ਮਾਇਆ ਚਲਤ ਹੈ, ਬ੍ਰਹਮਾ ਵਿਸ਼ਨ ਮਹੇਸ਼ ਰਚਾਇਆ। ਇਹ ਤ੍ਰੈ ਗੁਣੀ ਮਾਇਆ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੀ ਹੈ। ਇਹ ਤ੍ਰੈ ਗੁਣੀ ਮਾਇਆ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਪਰਮੇਸ਼ਰ ਨੇ ਪੈਦਾ ਕੀਤੇ ਹਨ ਕਿ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵੀ ਉਹਨੇ ਹੀ ਰਚੇ ਹਨ। ਧਿਆਨ ਰੱਖਣਾ, ਇੱਥੇ ਇੱਕ ਦਾਸ ਨੇ ਬੇਨਤੀ ਕਰਨੀ, ਬ੍ਰਹਮਾ ਵਿਸ਼ਨ ਮਹੇਸ਼ ਰਚਾਇਆ। ਰਚਾਇਆ ਦਾ ਅਰਥ ਬਣਾਇਆ, ਘੜਿਆ। ਬ੍ਰਹਮਾ ਨੂੰ ਕਿਸਨੇ ਪੈਦਾ ਕੀਤਾ? ਪਰਮੇਸ਼ਰ ਨੇ। ਵਿਸ਼ਨੂੰ ਨੂੰ ਕਿਸਨੇ ਪੈਦਾ ਕੀਤਾ? ਪਰਮੇਸ਼ਰ ਵਾਹਿਗੁਰੂ ਨੇ। ਮਹੇਸ਼ ਰਚਾਇਆ, ਮਹੇਸ਼ ਦਾ ਅਰਥ ਹੈ ਸ਼ਿਵ ਜੀ। ਸ਼ਿਵ ਜੀ ਨੂੰ ਕਿਸਨੇ ਪੈਦਾ ਕੀਤਾ? ਅਕਾਲ ਪੁਰਖ ਵਾਹਿਗੁਰੂ। ਆਪਾਂ ਸੰਸਾਰ ਜਗਤ ਵਿੱਚ ਕਦੇ ਕਹਿੰਦੇ ਹਾਂ ਨਾ ਕਿ ਆਹ ਜਿਹੜੀ ਸ੍ਰਿਸ਼ਟੀ ਹੈ ਬ੍ਰਹਮਾ ਨੇ ਰਚੀ ਹੈ, ਆਹ ਜਿਹੜੀ ਸ੍ਰਿਸ਼ਟੀ ਹੈ ਬ੍ਰਹਮਾ ਨੇ ਪੈਦਾ ਕੀਤੀ ਹੈ, ਵਿਸ਼ਨੂੰ ਨੇ ਇਸ ਨੂੰ ਰਿਜਕ ਦਿੱਤਾ, ਮੌਤ ਦਾ ਸੱਦਾ ਸ਼ਿਵ ਜੀ ਨੇ ਭੇਜਣਾ ਜਾਂ ਉਹ ਭੇਜਦਾ। ਪਰ ਸਾਧ ਸੰਗਤ, ਇੱਥੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਬ੍ਰਹਮਾ ਵਿਸ਼ਨ ਮਹੇਸ਼ ਰਚਾਇਆ। ਰਚਾਇਆ, ਬਣਾਇਆ, ਘੜਿਆ ਉਹਨੇ ਇਹਨਾਂ ਨੂੰ। ਜੇ ਸ੍ਰਿਸ਼ਟੀ ਇਹਨਾਂ ਵਿੱਚੋਂ ਬ੍ਰਹਮਾ ਨੇ ਸਾਜੀ ਹੈ, ਬ੍ਰਹਮਾ ਨੂੰ ਕਿਹਨੇ ਪੈਦਾ ਕੀਤਾ? ਬ੍ਰਹਮਾ ਨੂੰ ਕਿਸਨੇ ਜਨਮ ਦਿੱਤਾ? ਭਾਵ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਮਾਲਕ ਤੇ ਸਭ ਨੂੰ ਰਚਣ ਵਾਲਾ, ਪਾਲਣ ਪੋਸ਼ਣ ਵਾਲਾ, ਮੌਤ ਦਾ ਸੱਦਾ ਕੱਲਣ ਵਾਲਾ ਇੱਕ ਹੈ ਵਾਹਿਗੁਰੂ। ਇੱਕ ਹੈ, ਇੱਕ ਓਅੰਕਾਰ, ਉਹ ਇੱਕੋ ਹੀ ਹੈ ਪਰਮੇਸ਼ਰ ਨਿਰੰਕਾਰ ਪਰਮਾਤਮਾ। ਉਹਦੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਹੋਰ ਕੋਈ ਵੀ ਨਹੀਂ ਹੈ। ਭਾਵੇਂ ਸੰਸਾਰ ਦੇ ਲੋਕਾਂ ਨੇ ਇਹ ਬਾਤ ਖਾਸ ਕਰਕੇ ਸਨਾਤਨੀ ਮਤ ਵਿੱਚ, ਹਿੰਦੂ ਮਤ ਚ ਮੰਨੀ ਹੈ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਚ ਮੇਰੇ ਦਾਤੇ ਨੇ ਜ਼ਿਕਰ ਕੀਤਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਸ ਨੂੰ ਇੱਕ ਪੈਦਾ ਕਰਨ ਵਾਲਾ ਹੈ, ਇੱਕ ਇਹਨੂੰ ਭੰਡਾਰੇ ਦੇਣ ਵਾਲਾ ਹੈ, ਇੱਕ ਇਹਨੂੰ ਮੌਤ ਦਾ ਸੱਦਾ ਘੱਲਣ ਵਾਲਾ ਹੈ। ਲਾਏ ਦੀ ਬਾਣ, ਆਪਣੀ ਕਚਹਿਰੀ ਲਾ ਕੇ ਬਹਿੰਦਾ ਹੈ ਸ਼ਿਵ ਜੀ। ਪਰ ਇੱਕ ਗੱਲ ਚੇਤੇ ਰੱਖਣੀ, ਉਹ ਵੇਖੈ ਉਹਨਾਂ ਨਜ਼ਰ ਨਾ, ਉਹ ਪਰਮਾਤਮਾ ਇਹਨਾਂ ਨੂੰ ਵੀ ਵੇਖ ਰਿਹਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤ ਆਏ ਹੋ ਵਿਡਾਣ। ਇਹ ਪਰਮਾਤਮਾ ਦੀ ਵੱਡੀ ਲੀਲਾ ਹੈ, ਇਹ ਅਸਚਰਜ ਕਰ ਦੇਣ ਵਾਲੀ ਪਰਮਾਤਮਾ ਦੀ ਕੁਦਰਤ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਤੱਕ ਰਿਹਾ, ਇਹਨਾਂ ਸਾਰਿਆਂ ਨੂੰ ਵੇਖ ਰਿਹਾ। ਇਹ ਸਾਰੇ ਦੇ ਸਾਰੇ ਉਸ ਪਰਮੇਸ਼ਰ ਦੇ ਅਧੀਨ ਨੇ, ਨਿਰੰਕਾਰ ਪਰਮੇਸ਼ਰ ਦੇ ਅਧੀਨ ਹਨ। ਇਹਨਾਂ ਸਾਰਿਆਂ ਤੋਂ ਸ਼੍ਰੋਮਣੀ ਹੈ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਦਾਸ ਨੇ ਬੇਨਤੀ ਕੀਤੀ ਕਿ ਭਾਈ ਗੁਰਦਾਸ ਜੀ ਕਹਿੰਦੇ ਤ੍ਰੈ ਗੁਣ ਮਾਇਆ ਚਲਤ ਹੈ, ਬ੍ਰਹਮਾ ਵਿਸ਼ਨ ਮਹੇਸ਼ ਰਚਾਇਆ। ਪਰਮਾਤਮਾ ਨੇ ਹੀ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਰਚ ਦਿੱਤੇ, ਪੈਦਾ ਕਰ ਦਿੱਤੇ। ਭਾਵ ਇਹਨਾਂ ਦਾ ਵੀ ਸਭ ਤੋਂ ਸ਼੍ਰੋਮਣੀ, ਸਭ ਤੋਂ ਮਹਾਨ ਤੇ ਸਭ ਤੋਂ ਉੱਤਮ ਇੱਕ ਹੈ ਅਕਾਲ ਪੁਰਖ ਵਾਹਿਗੁਰੂ। ਜਿਹੜਾ ਗੁਰੂ ਦਾ ਸਿੱਖ ਹੈ ਉਸਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਹੈ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਇਹ ਸਾਰੀਆਂ ਪੁਰੀਆਂ ਬਿਨਸ ਜਾਣ ਵਾਲੀਆਂ ਤੇ ਇਹਨਾਂ ਦੀਆਂ ਪੁਰੀਆਂ ਨਾਸ਼ਮਾਨ ਨੇ। ਜਿਹੜਾ ਸਿੱਖ ਹੈ ਉਹਦਾ ਸੰਬੰਧ ਕੇਵਲ ਇੱਕ ਨਿਰੰਕਾਰ ਪਰਮੇਸ਼ਰ ਨਾਲ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਗੁਰੂ ਦਾ ਸਿੱਖ ਪੁਜਾਰੀ ਹੈ ਸਿਰਫ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਸੱਚੇ ਇੱਕ ਨਿਰੰਕਾਰ ਪ੍ਰਭੂ ਦਾ ਜੋ ਆਦਿ ਤੋਂ ਹੈ। ਵੇਦ ਕਿਤਾਬਾਂ ਵਾਚ ਦੇ, ਇੱਕ ਸਾਹਿਬ ਦੋਏ ਰਾਹ ਚਲਾਇਆ। ਕਹਿਣ ਲੱਗੇ ਪਰਮਾਤਮਾ ਨਿਰੰਕਾਰ ਵਾਹਿਗੁਰੂ ਇੱਕ ਹੈ, ਪਰ ਉਹਨੇ ਰਾਹ ਦੋ ਚਲਾ ਦਿੱਤੇ। ਵੇਦ ਕਿਤਾਬਾਂ ਵਾਚ ਦੇ, ਜਿਹੜੇ ਹਿੰਦੂ ਨੇ ਉਹ ਵੇਦ ਆਦਿਕ ਵਾਚਦੇ ਹਨ, ਪੜ੍ਹਦੇ ਤੇ ਵਿਚਾਰਦੇ ਆ। ਜਿਹੜੇ ਮੁਸਲਮਾਨ ਨੇ ਉਹ ਕਿਤਾਬਾਂ, ਇਹ ਜਿਹੜੀਆਂ ਪੁਸਤਕਾਂ ਨੇ, ਉਹਨਾਂ ਨੂੰ ਵਾਚਦੇ ਹਨ, ਭਾਵ ਪੜ੍ਹਦੇ ਤੇ ਉਹਨਾਂ ਤੋਂ ਗਿਆਨ ਪ੍ਰਾਪਤ ਕਰਦੇ ਹਨ ਕਿਤਾਬਾਂ ਤੋਂ। ਜਿਸ ਤਰ੍ਹਾਂ ਕੁਰਾਨ, ਅੰਜੀਲ, ਤੌਰੇਤ ਤੇ ਜੰਬੂਰ, ਇਹ ਚਾਰ ਪੁਸਤਕਾਂ ਨੇ ਸਾਧ ਸੰਗਤ ਜਿਨ੍ਹਾਂ ਨੂੰ ਕਿਤਾਬ ਕਿਹਾ ਜਾਂਦਾ ਹੈ, ਉਹਨਾਂ ਵਿੱਚ ਕੁਰਾਨ ਵੀ ਆਉਂਦਾ ਹੈ। ਤਾਂ ਕਹਿਣ ਲੱਗੇ ਇਹ ਵੇਦ ਤੇ ਕਿਤਾਬ ਆਦਿਕ ਵਾਚ ਰਹੇ ਨੇ ਦੋਵੇਂ, ਪਰਮਾਤਮਾ ਦੋਵਾਂ ਦਾ ਮਾਲਕ एक है दो राह संसार जगत विच तरे चलाए हुए ने। कोई कहिंदा मैं मुसलमान हाँ, कोई कहिंदा मैं हिंदू हाँ, पर सारिया दा साहिब सारिया दा मालिक एक निरंकार परमेश्वर है। शिव शक्ति विच खेल कर जोग भोग बहु चलत बनाया। शिव शक्ति शिव शक्त आप भाई गुरदास जी कह रहे शिव शक्ति विच खेल कर जोग भोग बहु चलत बनाया। कहन लगे शिव शक्ति दे खेल च शिव शक्त आप वरताए कह करता आपे हुक्म वरताए हुक्म वरताए आप वेखे सारियां दे उत्ते हुक्म उस निरंकार परमेश्वर दा ही चल रहा है। सारियां दे उत्ते आग्या उस परमेश्वर दी ही चल रही है। इस संसार जगत दे विच जेडे निरंकार परमेश्वर ने गुण अवगुण पैदा किए भावें एक पासे उन्हें आत्मिक आनंद आत्मिक खुशियां दित्तियां संसार नू दूसरे पासे उन्हें विषय विकार भी पैदा किए ने जिन्हां विच संसार ठोकरां खा रहा है। शिव शक्त आप उपाय कह करता आपे हुक्म वरताए हुक्म वरताए आप वेख गुरमुख किसे बजाए तोड़ै बंधन होवै मुकत शब्द मन वसाए। उन्हां दे बंधन तोड़ दिंदा है जिन्हां दे हिरदे विच शब्द वसा दिंदा है। इसलिए साध संगत ध्यान नाल सुनियो बेनती शिव शक्ति विच खेल कह भाई गुरदास जी कह रहे हैं। शिव शक्ति एक ओ ताकत जिहड़ी निरंकार परमात्मा दे घर तक लै जांदी है वह है निरंकार परमेश्वर का नाम ओदा सिमरन ओदी याद। एक है शक्ति जिहड़ी संसार जगत दे विच माया का पसारा है भाव ये जिहड़े खेड ने तमोगुण सतोगुण आदिक दे ये सारे का सारा खेल उस निरंकार परमेश्वर ने बनाया है अकाल पुरख वाहिगुरु ने बनाया है। जिहड़ा शिव शक्त का भाव है दो रस्ते होर स्पष्ट करदे हां रस्ते दो ही ने एक गुरमुख है एक मनमुख है एक दुरमत है एक गुरमत है एक माया का रस्ता है एक निरंकार परमात्मा के घर का रस्ता है। यह अर्थ होर स्पष्ट करदे हां एक लेव का रस्ता है एक धात का रस्ता है। पातशाह ने पावन बाणी विच बचन आके कहन लगे लेव धात दोए राह है यह दो ही रस्ते ने संसार एक लेव का रस्ता जिहड़ा परमात्मा वल नूं लैके जांदा है एक धात का रस्ता माया पदार्थवाद का रस्ता है जिहड़ा विषयां वकारां वाले पासे सानूं लै जांदा है। यह दो ही रस्ते ने आखिर आनंद साहब की पावन बाणी विच भी लिव छुड़की लगी तृष्णा लिव टुट गई लिव दे रस्ते तो पैर फिसल गया लिव छुड़की ते की हो गया लगी तृष्णा तृष्णा दे अधीन हो गया इंसान माया अमर वरताया माया का हुक्म चलन लग पाया फिर ये। इसलिए भाई गुरदास जी कहते जिसनों शिव शक्ति कह रहे हैं वह लिव का रस्ता शक्ति धात का रस्ता माया का रस्ता गुरमुखताई का रस्ता मनमुखता का रस्ता दुरमत का रस्ता गुरमत का रस्ता गुरमुखां का मार्ग मनमुखां का मार्ग गुरु का दसिया राह विषयां वकारां वाला राह। तो साध संगत बचन फिर सुन लेने शिव शक्ति विच खेल कर जोग भोग बहु चलत बनाया। यह खेल निरंकार परमेश्वर ने अकाल पुरख वाहिगुरु जी ने रचिया जोग का भोग का बड़ा चलित्र बड़ा कौतक बड़ी महिमा निरंकार परमेश्वर ने इस संसार जगत दे विच रची है। कि शिव शक्ति विच खेल कर रब का रस्ता ते माया का रस्ता दूसरा बचन नाल ही वरत दिता भाई गुरदास जी ने जोग भोग जोग रब का रस्ता जोग दा अर्थ मिलाप रब वाले पासे नू ते भोग दुनिया वाले पासे भोग बिलासा विच बहुत चलत बनाया। इत्थे चलत शब्द कौतक उसने इस संसार जगत विच अपने कौतक ते अपनी खेड बना दिती है उस निरंकार परमेश्वर ने पावे रस्ते दो ने भावे परंतु बनाए उस निरंकार परमात्मा ने ही ने जिन्हां ते बख्शिश करदा किरपा करदा है। साध संगत उन्हां दी लेव गुरु दे शब्द विच जोड़ देंदा है ते अपने नाल मिला लैंदा है। जिन्हां नूं शब्द नाल नहीं जोड़िया उह संसार जगत विच मनमुखता नाल ठोकरां खांदे ने। साध असाध संगत फल पाया अखीरली पंक्ति च कीता ने तत दी गल कहिंदे संगत दा फल गुरु दे प्यारियां दी संगत दा फल नाम सिमरन विच जुड़िया होयां दी संगत दा फल गुरसिखां दी संगत करन दा फल भला ਅਤੇ ਮਨ ਮੁੱਖਾਂ ਦੀ ਤੇ ਗੁਰੂ ਨਾਲੋਂ ਰੱਬ ਨਾਲੋਂ ਟੁੱਟਿਆ ਹੋਇਆਂ ਦੀ ਸੰਗਤ ਕਰਨ ਦਾ ਫਲ ਬੁਰਾ ਪ੍ਰਾਪਤ ਹੁੰਦਾ ਹੈ। ਸਾਧ ਅਸਾਧ ਸੰਗਤ ਫਲ ਪਾਇਆ, ਫਿਰ ਬਚਨ ਸੁਣ ਲੈਣੇ ਸਪਸ਼ਟ ਰੂਪ ਵਿੱਚ, ਇਹ ਅਖੀਰਲੀ ਤੁਕ ਵਿੱਚ ਤੱਤ ਕੱਢਦੇ ਨੇ ਇਸ ਪੌੜੀ ਦਾ। ਸਾਧ ਅਸਾਧ ਸੰਗਤ ਫਲ ਪਾਇਆ, ਸਾਧੂ ਦੀ ਸੰਗਤ ਦਾ ਫਲ ਕੁਛ ਹੋਰ ਹੈ ਤੇ ਅਸਾਧ ਮਨਮੁੱਖ ਦੀ ਸੰਗਤ ਦਾ ਫਲ ਕੁਛ ਹੋਰ ਹੈ, ਭਾਵ ਦੋਵੇਂ ਫਲ ਵੱਖਰੇ ਵੱਖਰੇ ਨੇ। ਪ੍ਰਾਪਤੀ ਸਾਧੂ ਕੋਲੋਂ ਰੱਬ ਦੀ ਪ੍ਰਾਪਤੀ ਹੋਣੀ ਹੈ, ਸਾਧ ਕੋਲ ਬਹਿ ਕੇ ਸੰਤ ਮਹਾਂਪੁਰਸ਼ ਪਾਸ ਬੈਠ ਕੇ ਰੱਬ ਦੀ ਬੰਦਗੀ ਇਬਾਦਤ ਵਿੱਚ ਜੁੜਿਆ ਜਾਣਾ, ਮਨਮੁੱਖਾਂ ਦੀ ਸੰਗਤ ਵਿੱਚ ਬਹਿ ਕੇ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਭੱਜਿਆ ਜਾਣਾ। ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਆ ਗਣਕ ਉਦਾਰੇ। ਕਹਿਣ ਲੱਗੇ ਸੰਗਤ ਦਾ ਕੈਸਾ ਕੈਸਾ ਫਲ ਹੈ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਬਚਨ। ਕਹਿਣ ਲੱਗੇ ਪੜ ਸੂਆ ਗਣਕ ਉਦਾਰੇ, ਸੂਆ ਤੋਤੇ ਨੂੰ ਕਹਿੰਦੇ, ਕਹਿੰਦੇ ਇੱਕ ਤੋਤੇ ਦੀ ਸੰਗਤ ਹੀ ਇੱਕ ਗਣਕਾ ਨੇ ਵੇਸਵਾ ਨੇ ਕਰ ਲਈ, ਉਹਦਾ ਪਾਰ ਉਤਾਰਾ ਹੋ ਗਿਆ। ਉਹ ਗਣਕਾ ਵੇਸਵਾ ਤੋਤੇ ਨੂੰ ਹੀ ਪੜਾਉਂਦੀ ਰਹੀ ਕਿ ਰਾਮ ਰਾਮ ਜਪ, ਰੱਬ ਦਾ ਨਾਂ ਲੈ। ਇੱਕ ਸਾਧੂ ਮਹਾਤਮਾ ਨੂੰ ਗਣਕਾ ਦੇ ਉੱਤੇ ਵੀ, ਵੇਸਵਾ ਤੇ ਵੀ ਤਰਸ ਆ ਗਿਆ, ਇਹਦੀ ਜ਼ਿੰਦਗੀ ਦਾ ਪਾਰ ਉਤਾਰਾ ਕਰ ਦਈਏ। ਕਹਿੰਦੇ ਐਸ ਤੋਤੇ ਨੂੰ ਰਾਮ ਰਾਮ ਪੜਾਇਆ ਕਰ। ਉਹ ਪੜਾਉਂਦੀ ਰਹੀ ਪੜਾਉਂਦੀ ਰਹੀ, ਉਸ ਤੋਤੇ ਤੋਂ ਰੱਬ ਨਾਲ ਲਿਵ ਲੱਗ ਗਈ, ਪਰਮੇਸ਼ਰ ਨਾਲ ਲਿਵ ਲੱਗ ਗਈ। ਸੰਗਤ ਦਾ ਅਸਰ, ਸਾਧੂ ਦੀ ਸੰਗਤ ਕਿੰਨਾ ਚਿਰ ਕੀਤੀ ਹੋਊਗੀ ਉਸ ਵੇਸਵਾ ਨੇ। ਤੋਤਾ ਸੀ ਉਹਦੇ ਪਾਸ, ਫੜਾ ਗਿਆ ਉਹਨੂੰ, ਇਹਨੂੰ ਸੂਆ ਜਿਹੜਾ ਤੋਤਾ, ਇਹਨੂੰ ਪੜਾਇਆ ਕਰ। ਸੂਆ ਤੋਤੇ ਨੂੰ ਕਹਿੰਦੇ, ਪੜ ਸੂਆ ਗਣਕ ਉਦਾਰ, ਰੋਜ਼ ਪੜਾਉਣਾ, ਰੋਜ਼ ਚੋਰੀ ਖਵਾਉਣੀ, ਉਹਨੂੰ ਪ੍ਰੀਤ ਬਣ ਗਈ। ਹੁਣ ਪੜਾਉਂਦੀ ਤੋਤੇ ਨੂੰ ਆਰਾਮ ਰਾਮ ਰੱਬ ਦਾ ਨਾਮ, ਆਪਣੇ ਅੰਦਰ ਉਹਦਾ ਹਿਰਦੇ ਚ ਵੱਸ ਗਿਆ, ਸਾਰਿਆਂ ਚ ਰਮਿਆ ਪਰਮੇਸ਼ਰ। ਇੱਕ ਦਿਨ ਐਸਾ ਆਇਆ, ਉਹ ਜਿਹੜਾ ਤੋਤਾ ਸੀ ਉਹਨੂੰ ਕਿਤੇ ਪਿੰਜਰੇ ਵਿੱਚ ਸੱਪ ਡੱਸ ਗਿਆ, ਤੇ ਸੱਪ ਨੇ ਹੁਣ ਤੋਤੇ ਨੂੰ ਡੰਗ ਤੇ ਦਿੱਤਾ ਬਾਹਰ, ਪਰ ਸੱਪ ਵਿੱਚ ਹੀ ਬੈਠਾ ਛੋਟਾ ਜਿਹਾ। ਰਾਤ ਸੀਗੀ, ਸਵੇਰੇ ਉਹ ਗਣਕਾ ਵੇਸਵਾ ਉੱਠੀ, ਉਹਨੇ ਵੇਖਿਆ ਤੋਤਾ ਬੜਾ ਡਿੱਗਿਆ ਪਿਆ। ਸਵੇਰੇ ਉੱਠ ਕੇ ਉਹਨੂੰ ਜਪਾਉਂਦੀ ਸੀ ਪਰਮੇਸ਼ਰ ਦਾ ਨਾਮ। ਜਦੋਂ ਉਹਨੇ ਉਹ ਖੋਲਿਆ ਪਿੰਜਰਾ, ਪਿੰਜਰੇ ਦਾ ਦਰਵਾਜ਼ਾ ਖੋਲਿਆ, ਹੁਣ ਉਹ ਤੇ ਆਵਾਜ਼ਾਂ ਮਾਰ ਰਹੀ ਹੈ ਕਿ ਰਾਮ ਜਪ, ਰਾਮ ਜਪ, ਪਰਮੇਸ਼ਰ ਦਾ ਨਾਮ ਲੈ, ਹਰੀ ਜਪ, ਜੋ ਵੀ ਪਰਮੇਸ਼ਰ ਦਾ ਨਾਮ ਉਸ ਵੇਲੇ ਲਿਆ ਜਾਂਦਾ ਸੀ। ਸਾਧ ਸੰਗਤ ਉਹ ਤੋਤੇ ਨੂੰ ਹੱਥ ਪਾਉਣ ਲੱਗੀ, ਸੱਪ ਵਿੱਚੇ ਬੈਠਾ ਉਹਨੇ ਡੰਗ ਮਾਰ ਦਿੱਤਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂਕੇ ਹਿਰਦੈ ਵਸੈ। ਪਰਮੇਸ਼ਵਰ ਦਾ ਨਾਮ ਜਪਦੀ ਜਪਦੀ ਉਹ ਵੀ ਅਕਾਲ ਚਲਾਣਾ ਕਰ ਗਈ, ਨਿਰੰਕਾਰ ਦੇ ਘਰ ਥਾਂ ਮਿਲ ਗਈ ਪਰਮੇਸ਼ਵਰ ਦੀ ਦਰਗਾਹ ਚ। ਸੁਰਤ ਉੱਥੇ ਰੱਖਣੀ, ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਆ ਗਣਕ ਉਦਾਰੇ। ਗਣਕਾ ਦਾ ਵੀ ਉਧਾਰ, ਵੇਸਵਾ ਦਾ ਵੀ ਉਧਾਰ ਹੋ ਗਿਆ, ਤੋਤੇ ਨੂੰ ਨਾਮ ਜਪਾਉਂਦਿਆਂ ਜਪਾਉਂਦਿਆਂ। ਸਾਡਾ ਮਨ ਇੱਦਾਂ ਹੀ ਜਿੱਥੇ ਜਿੱਥੇ ਉੱਡ ਉੱਡ ਕੇ ਜਾਏਗਾ ਮਨ, ਜਿਹੜੇ ਦਰਖਤ ਦੇ ਉੱਤੇ ਪੰਛੀ ਬੈਠਦਾ ਉੱਥੋਂ ਦਾ ਹੀ ਫਲ ਖਾਂਦਾ, ਜਿਹੜੇ ਰੁੱਖ ਤੇ ਬੈਠਣਾ ਉਸੇ ਰੁੱਖ ਦਾ ਫਲ ਖਾਣਾ ਪੰਛੀ ਨੇ, ਮਨ ਵੀ ਪੰਛੀ। ਭਗਤ ਕਬੀਰ ਸਾਹਿਬ ਜੀ ਆਖਦੇ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਇਸ ਲਈ ਸਾਧ ਅਸਾਧ ਸੰਗਤ ਫਲ ਪਾਇਆ, ਚੰਗੇ ਤੇ ਮੰਦਿਆਂ ਦੀ ਸੰਗਤ ਕਰਨ ਨਾਲ ਚੰਗਾ ਤੇ ਮੰਦਾ ਹੀ ਫਲ ਪ੍ਰਾਪਤ ਹੁੰਦਾ ਹੈ।